ਉਧਰ ਪਛਾਣਨ ਦੀ ਰਾਤ ਤਾਂ ਬੇਚੈਨੀ ਵਿਚ ਲੰਘੀ, ਪਰ ਅੰਮ੍ਰਿਤ ਵੇਲੇ ਉੱਠਣ ਤੇ ਬਾਣੀ ਪੜਨ ਦਾ ਸੁਭਾਅ ਪਿਆ ਹੋਇਆ ਸੀ ਨਾ, ਇਸ ਮੂਰਛਾ ਵੇਲੇ ਵੀ ਉਹ ਕੰਮ ਆਇਆ। ਕਦੇ ਕਦੇ ਆਵਾਜ਼ ਆਵੇ ਹਾਏ ਨਾ ਤੋੜ, ਪਰ ਫਿਰ ਕੋਈ ਪੰਜ ਘੜੀ ਦੇ ਤੜਕੇ ਸਹਿ ਸੁਭਾਅ ਇਹ ਗੁਰਬਾਣੀ ਦੀ ਤੁਕ ਮੋਹ ਨਿਕਲੀ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਫਿਰ ਚੁੱਪ, ਕੁਛ ਚਿਰ ਮਗਰੋਂ ਆਵਾਜ਼ ਪਾਈ, ਜੋ ਜੋ ਜਪੈ ਤਿਸ ਕੀ ਗਤ ਹੋਏ। ਇਸ ਤਰ੍ਹਾਂ ਵਿਚ ਵਿਚ ਡੋਬ ਪਵੇ, ਫਿਰ ਆਵਾਜ਼ ਆਵੇ ਅਨਕ ਭੋਗ ਵਿਖਿਆ ਕੇ ਕਰੈ, ਨਹ ਤ੍ਰਿਪਤਾਵੈ ਖਪ ਖਪ ਮਰੈ। ਫਿਰ ਸ਼ਾਂਤੀ ਹੋਈ, ਕੁਛ ਚਿਰ ਮਗਰੋਂ ਫਿਰ ਨਿੱਕੇ ਜੇ ਮੁਖ ਤੋਂ ਆਵਾਜ਼ ਆਏ, ਮ੍ਰਿਤਕ ਕਉ ਜੀ ਵਾਲਣ ਹਾਰ, ਭੋਖੇ ਕਉ ਦੇਵਤ ਆਰ ਹਾਰ। ਪਤਾ ਨਹੀਂ ਸਾਹ ਟੁੱਟਦਾ, ਆਵਾਜ਼ ਮੁੱਕਦੀ, ਸ਼ਾਂਤੀ ਜੀ ਹੋ ਜਾਂਦੀ। ਫਿਰ ਕੁਛ ਚਿਰ ਮਗਰੋਂ ਜਿਵੇਂ ਕੋਈ ਇਕੱਠੀ ਕਰਕੇ ਆਵਾਜ਼ ਆਉਂਦੀ ਹੈ, ਆਪਣੇ ਜਨ ਕਾ ਪਰਦਾ ਢੱਕ ਹੈ। ਹੁਣ ਚੁੱਪ ਦਾ ਵਕਬਾ ਘਟਦਾ ਜਾਂਦਾ, ਬਾਣੀ ਦੀ ਲੈ ਤੁਰ ਪਈ ਹੈ। ਫਿਰ ਆਵਾਜ਼ ਆਈ, ਜਹੈ ਅਸ਼ਲ ਅਸ਼ੇਦ ਅਭੇਦ ਸਮਾਇਆ, ਉਹਾ ਕਿਸੇ ਵਿਆਪਤ ਮਾਇਆ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਚੁੱਪ, ਫਿਰ ਸ਼ਾਂਤੀ, ਫਿਰ ਆਵਾਜ਼ ਆਈ, ਦੁੱਖ ਰੋਗ ਬਿਨਸੇ ਪੈ ਪਰਮ। ਇਹ ਤੁਕਾਂ ਇਸ ਕਰਮ ਵਿਚ ਸੁਣ ਕੇ ਭਾਈ ਦਿਓ ਜੀ ਬੋਲੇ, ਪੁੱਤਰੀ ਤੇਰਾ ਜੀਵਨ ਮਰਨ ਦੋਏ ਸਫਲ, ਹੁਣ ਆਪ ਨੇ ਬਦਾਮ ਰੋਗ ਨੂੰ ਲੈ ਕੇ ਸਾਰੇ ਬਤਨ ਤੇ ਚਸਵਾਇਆ, ਪੈਰੋ ਪੈਰ ਹੋਸ਼ ਪਰਤਦੀ ਗਈ ਔਰ ਪਉ ਫਟਾਲੇ ਵੇਲੇ ਅੱਖਾਂ ਖੁੱਲ ਆਈਆਂ, ਮਾਂ ਦੀ ਗੋਦ ਵਿਚ ਆਪਣੇ ਆਪ ਨੂੰ ਵੇਖ ਕੇ ਬਾਹਾਂ ਉੱਚੀਆਂ ਕਰਕੇ ਗਲਵੱਕੜੀ ਪਾਈ, ਪਰ ਤਾਕਤ ਜਰਾ ਘੱਟ ਸੀ। ਫਿਰ ਹੱਸ ਕੇ ਬੋਲੀ, ਅੰਮੀ ਜੀਓ ਬੜੀ ਨੀਂਦ ਆਈ, ਮੈਂ ਕਿੱਥੇ ਸਾਂ, ਡਾਢੀ ਡੂੰਘੀ ਨੀਂਦ ਸੀ, ਨਿਸੱਤੀ ਕਿਉਂ ਹੋ ਰਹੀ ਹੈ। ਮਾਂ ਨੇ ਪਿਆਰ ਦਿੱਤਾ, ਛਾਤੀ ਨਾਲ ਲਾਇਆ ਤੇ ਕਿਹਾ, ਕਾਕੀ ਤੂੰ ਤਕੜੀ ਹੈ। ਫਿਰ ਪਿਤਾ ਨੇ ਪਿਆਰ ਦਿੱਤਾ, ਅਚਾਨਕ ਕੁੜੀ ਨੂੰ ਯਾਦ ਆ ਗਿਆ ਚਕੋਦਰੇ ਦਾ ਟੁੱਟਣਾ, ਰੰਗ ਪਿਲਤਨ ਜਿਹਾ ਬਦਲ ਗਿਆ, ਬੋਲੀ, ਬਾਪੂ ਜੀਓ ਹਾਏ ਨਾ ਤੋੜ ਤੇ। ਫਿਰ ਇੱਕ ਆਕੜ ਲਈ ਉਸ, ਪਿਤਾ ਸਿਆਣਾ ਸੀ, ਉਹ ਸਮਝਾਇਆ, ਇਹ ਵੇਲਾ ਬੜਾ ਨਾਜ਼ੁਕ ਸੀ, ਪਰ ਪਿਤਾ ਦਾ ਆਖਿਆ ਉਸ ਨੂੰ ਨਿਰਸੰਦੇਹ ਹੁੰਦਾ ਸੀ, ਨਿਰਸੰਸੀ ਹੁੰਦਾ ਸੀ। ਇਸ ਕਰਕੇ ਉਨ੍ਹਾਂ ਦੀ ਸਮਝੌਤੀ ਨੇ ਜੋ ਉਨ੍ਹਾਂ ਨੇ ਇਸ ਵੇਲੇ ਪਿਆਰ ਤੇ ਧੀਰਜ ਨਾਲ ਦਿੱਤੀ, ਕੁੜੀ ਨੂੰ ਚਕੋਦਰੇ ਤੋਂ ਨਿਰਮੋਹ ਕਰ ਦਿੱਤਾ, ਉਸਦਾ ਫੇਰ ਰੋੜਨੋਂ ਬਚ ਗਿਆ। ਘੜੀ ਮਗਰੋਂ ਜਸਵੰਤ ਰਾਓ ਵਹੁਟੀ ਸਮੇਤ ਆਪਣੇ ਨੌਕਰ ਦੇ ਘਰ ਆ ਗਿਆ ਤੇ ਭੁੱਲੇ ਬੈਠ ਗਿਆ। ਬੀਬੀ ਨੇ ਕਾਕੀ ਦੇ ਸਿਰ ਤੇ ਪਿਆਰ ਦਿੱਤਾ ਤੇ ਕਿਹਾ, ਬੱਚੀ ਸਾਵਧਾਨ ਹੋ ਪੁੱਤਰ, ਬਾਗ ਤੇਰਾ ਹੈ, ਚਕੋਦਰਾ ਤੇਰਾ ਹੈ, ਮੈਂ ਤੇਰੀ ਹਾਂ, ਮੇਰੇ ਪਤੀ ਜੀ ਤੇਰੇ ਪਿਤਾ ਵਤ ਹਨ, ਤਕੜੀ ਹੋ ਮੇਰੀ ਬੱਚੀ। ਫਿਰ ਜਸਵੰਤ ਰਾਓ ਨੇ ਵੀ ਕਿਹਾ, ਕਾਕੀ ਗੁਰੂ ਬਖਸ਼ਿੰਦ ਹੈ, ਸਿੱਖ ਬਖਸ਼ਿੰਦ ਹਨ। ਇਹਨੇ ਨੂੰ ਭਾਈ ਦੇਵ ਜੀ ਨੇ ਕਿਹਾ, ਵਾਹਿਗੁਰੂ ਵਾਹਿਗੁਰੂ, ਮਹਾਰਾਜ ਜੀ ਇਹ ਆਪ ਦੀ ਬਾਲਕੀ ਹੈ, ਆਪ ਵੱਡੇ ਹੋ, ਸਿਰ ਤੇ ਹੱਥ ਰੱਖੋ। ਇਸ ਵੇਲੇ ਜਸਵੰਤ ਰਾਓ ਦੀ ਵਹੁਟੀ ਨੇ ਬੱਚੜੀ ਨੂੰ ਗੋਦ ਵਿਚ ਲੈ ਲਿਆ ਔਰ ਉਹ ਹੰਝੂਆਂ ਨਾਲ ਸਿੰਜਿਆ ਚਕੋਦਰਾਓ ਦੇ ਅੱਗੇ ਧਰ ਕੇ ਕਿਹਾ, ਲੈ ਪੁੱਤਰੀ ਇਹ ਤੇਰੀ ਪਿਆਰੀ ਚੀਜ਼ ਹੈ। ਪਰ ਧੀਰਜਵਾਨ ਕੁੜੀ ਨੇ ਹੱਥ ਜੋੜ ਕੇ ਕਿਹਾ, ਬੀਬੀ ਜੀਓ ਮੈਂ ਬੜੀ ਭੁੱਲ ਵਿਚ ਸੀ, ਤਦੇ ਮੇਰੀ ਅੱਜ ਅੰਮ੍ਰਿਤ ਵੇਲੇ ਜਾਗ ਨਹੀਂ ਖੁੱਲੀ ਤੇ ਸਰੀਰ ਔਖਾ ਜਿਹਾ। ਇਹ ਚਕੋਦਰਾ ਸਾਡੇ ਮਾਲਕ ਦਾ ਹੈ, ਅਸੀਂ ਨੌਕਰ ਹੋਏ ਨਾ, ਨੌਕਰ ਜੋ ਆ, ਮੈਂ ਪ੍ਰਾਈ ਚੀਜ਼ ਨੂੰ ਆਪਣੀ ਬਣਾ ਲਿਆ ਸੀ ਤੇ ਫਿਰ ਗੁਰੂ ਜੀ ਦੇ ਅਰਪਣ ਕਰਨ ਦਾ ਸੰਕਲਪ ਕਰ ਲਿਆ। भला गुरु जी ने ऐसी चीज लेनी सी? नहीं, इसे करके कल मालक जी आप तड़वा के लै गए। जे मैनू यह खबर होंगी तद मैं पहला मालक जी दे पास जांदी और उन्होंने चकोदरे दे इस फल का मुल दे आउंदी, तद अपना जान के पाल दे। फिर गुरु जी किसी नूं तोड़ ना देंदे, पर हुण भी भला होया जो मैं बेहकी चीज सतगुरां दे दरबार नहीं लै गई, नहीं तां दीवान दे विच लज झलनी पैनी सी। ਇਹ ਸਤਿਗੁਰਾਂ ਨੇ ਬੜੀ ਮਿਹਰ ਕੀਤੀ ਹੈ। ਪਿਤਾ ਜੀ ਦੱਸਦੇ ਨੇ ਜੋ ਸਿੱਖਾਂ ਨੂੰ ਸਦਾ ਦਾਨ ਕਰਨਾ ਚਾਹੀਦਾ, ਕਦੇ ਦਾਨ ਲੈਣਾ ਨਹੀਂ ਚਾਹੀਦਾ ਅਤੇ ਹੱਕ ਤੋਂ ਬਿਨਾਂ ਜਾਂ ਓਪਰੀ ਸ਼ਾਇਦ ਦੀ ਲੋਚ ਤੋਂ ਪਰੇ ਰਹਿਣਾ ਚਾਹੀਦਾ। ਇਹ ਸਮਝੌਤੀ ਸੀ ਜੋ ਪਿਤਾ ਨੇ ਸਮਝਾ ਕੇ ਪੁੱਤਰੀ ਨੂੰ ਰੋੜ ਵਿੱਚੋਂ ਰੁੜ ਨੂੰ ਬਚਾ ਲਿਆ ਸੀ, ਨਾਲੇ ਹੱਕੀ ਬੇਹੱਕੀ ਦਾ ਅਰਥ ਸਮਝਾ ਦਿੱਤਾ। ਉਹ ਠੀਕ ਸਮਝ ਵਿੱਚ ਆਏ, ਬਚਨ ਬਾਕੀ ਨੇ ਆਏ, ਉਹ ਠੀਕ ਸਮਝ ਵਿੱਚ ਆਏ ਬਚਨ ਕਾਕੀ ਨੇ ਆਖ ਦਿੱਤੇ। ਇਸ ਦੇ ਇਹ ਭੋਲੇ ਭਾਲੇ ਸੱਚੇ ਬਚਨ ਜਸਵੰਤ ਰਾਓ ਨੂੰ ਵਿਨ ਗਏ। ਸਿੱਖ ਨੂੰ ਦਾਨ ਦੇਣਾ ਚਾਹੀਦਾ, ਦਾਨ ਲੈਣਾ ਨਹੀਂ ਚਾਹੀਦਾ, ਹੱਕੀ ਮਿਹਨਤ ਕਰਨੀ ਚਾਹੀਦੀ ਹੈ। ਸਿੱਖੀ ਦਾ ਇਹੋ ਸੁਭਾਅ ਜਸਵੰਤ ਦੇ ਦਿਲ ਤੇ ਅਸਰ ਕਰ ਗਿਆ। ਨਾਲੇ ਸਮਝ ਪੈ ਗਈ ਕਿ ਸਿੱਖ ਵਿਪਤਾ ਨੂੰ ਕਿਸ ਤਰ੍ਹਾਂ ਮਿੱਠਾ ਕਰਕੇ ਮੰਨਦੇ ਹਨ ਔਰ ਕਿਸ ਤਰ੍ਹਾਂ ਸ਼ੁਕਰ ਦੇ ਮੰਡਲ ਵਿਚ ਰਹਿਣ ਦਾ ਯਤਨ ਕਰਦੇ ਹਨ। ਜਸਵੰਤ ਰਾਓ ਨੇ ਭਾਈ ਦੇਵ ਜੀ ਨੂੰ ਕਿਹਾ, ਮੈਂ ਸਤਿਗੁਰ ਤੋਂ ਰੁਸਿਆ, ਹੁਣ ਤੱਕ ਟੁੱਟਿਆ ਰਿਹਾ ਹਾਂ, ਉਕਾਈ ਮੇਰੀ ਸੀ, ਸੰਗ ਮੇਰੇ ਅੱਗੇ ਪਰਦਾ ਹੋ ਤਣੀ ਗਈ, ਸੱਚ ਵਿਚ ਸ਼ਰਮ ਕਾਹਦੀ। ਇਸ ਕਾਕੀ ਨੇ ਠੋਹਲਾ ਦੇਣਾ ਤੇ ਆਪਣੀ ਇਸਤਰੀ ਦੇ ਉਪਦੇਸ਼ ਨੇ ਮੈਨੂੰ ਹੁਣ ਹੋਸ਼ ਵਿਚ ਲੈ ਆਂਦਾ, ਤੁਸੀਂ ਕਿਰਪਾ ਕਰੋ ਮੈਨੂੰ ਮੁੜ ਸਾਧ ਸੰਗਤ ਵਿਚ ਰਲਾ ਲਓ। ਭਾਈ ਦਿਓ ਜੀ ਨੇ ਅਦਬ ਨਾਲ ਕਿਹਾ, ਮਹਾਰਾਜ ਜੀ ਮੈਂ ਕੀਟ ਆਪਦੇ ਦਰ ਦਾ ਭਿਖਾਰੀ, ਮੈਂ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁੱਖ ਮੰਦਾ, ਆਪਣਾ ਘਰਾਣਾ ਸਿੱਖੀ ਦਾ ਹੈ ਤੁਹਾਡਾ। ਸਤਿਗੁਰ ਸਦਾ ਦਿਆਲ ਹਨ, ਉਹ ਸਿੱਖਾਂ ਵੱਲ ਨਹੀਂ ਵੇਖਦੇ, ਆਪਣੀ ਮਿਹਰ ਵੱਲ ਵੇਖਦੇ ਹਨ। ਉਹ ਸਾਡੇ ਔਗਣਾਂ ਵੱਲ ਨਹੀਂ ਵੇਖਦੇ, ਆਪਣੀ ਬਖਸ਼ਿਸ਼ ਵਾਲੀ ਕਿਰਪਾ ਵਾਲੀ ਸੁਭਾਅ ਵੱਲ ਵੇਖਦੇ ਹਨ, ਬਿਰਧ ਪਾਲਦੇ ਹਨ। ਉਨ੍ਹਾਂ ਦਾ ਹਿਰਦਾ ਬੜਾ ਉੱਤਮ ਹੈ, ਮੇਰੇ ਜੇ ਨਕਾਰੇ ਦੇ ਘਰ ਵਿਚ ਨਚੀਜ ਬਾਲਕੀ ਦੀ ਖਾਤਰ ਇਹ ਤੁਹਾਨੂੰ ਕਿਰਪਾਲਤਾ ਨਾਲ ਲਿਆਇਆ ਹੈ, ਮੈਂ ਆਪਦੇ ਕੋਮਲ ਦਿਲ ਨੂੰ ਕਿਸ ਤਰ੍ਹਾਂ ਸਤਸੰਗ ਦੇ ਪਿਆਰ ਤੋਂ ਹੀਣ ਆਖਾਂ। ਵਾਹਿਗੁਰੂ ਸਾਨੂੰ ਸਭਨਾਂ ਨੂੰ ਬਖਸ਼ੇ। ਗੁਰੂ ਵੱਲ ਮਨ ਦਾ ਰੁਖ ਕੀਤਿਆਂ ਹੀ ਸਨਮੁਖ ਹੋ ਜਾਈਦਾ ਹੈ। ਧੰਨ ਗੁਰੂ ਜਿਸ ਨੇ ਆਪ ਨੂੰ ਆਪਣੇ ਵੱਲ ਖਿੱਚ ਲਿਆ ਹੈ। ਸਤਿਗੁਰੂ ਨੂੰ ਨਾ ਕੋਈ ਕੁਫਲ, ਨਾ ਜੰਦਰੇ ਹਨ, ਨਾ ਬੂਹੇ, ਨਾ ਖਿੜਕੇ, ਨਾ ਪੈਰੂਆਂ ਦਾ ਰੋਕਣਾ। ਕਬੀਰ, ਜਿਹ ਦਰ ਆਵਤ ਜਾਂ ਤੇ ਹੋ, ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਹੁਣ ਕਾਕੀ ਨੂੰ ਪਿਆਰ ਦੇ ਕੇ ਦੋਵੇਂ ਚਲੇ ਗਏ। ਦੋ ਪਹਾੜੀਆਂ ਵਿਚ ਵਗਦੀ ਨਦੀ, ਜੇ ਇਸ ਦੇ ਅੱਗੇ ਕੋਈ ਟਿੱਲਾ ਡਿੱਗ ਪਵੇ, ਕੋਈ ਪੱਥਰ ਡਿੱਗ ਪਵੇ ਤੇ ਪਾਣੀ ਵਗਣੋਂ ਰੁਕ ਜਾਂਦਾ, ਅੱਗੋਂ ਨਦੀ ਸੁੱਕ ਜਾਂਦੀ ਹੈ, ਪਿੱਛੇ ਹੜ੍ਹ ਆ ਜਾਂਦਾ। ਪਰ ਇੱਕ ਦਿਨ ਇਹ ਜਲ ਇਕੱਠਾ ਹੋ ਕੇ ਟਿੱਲੇ ਨੂੰ ਰੋੜ ਲੈਂਦਾ, ਫਿਰ ਨਦੀ ਹੜ ਬਣ ਕੇ ਪਾਲਾ ਬੰਨੇ ਤੇ ਆਲੇ ਦੁਆਲੇ ਨੂੰ ਤੋੜਦਿਆਂ ਵਗ ਟੁਰਦੀ ਹੈ। ਉਹ ਹਾਲ ਜਸਵੰਤ ਰਾਏ ਦਾ ਹੋਇਆ, ਦਿਲ ਅੱਗੋਂ ਸੰਗ ਦਾ ਪੱਥਰ ਰੁੜਿਆ ਤਾਂ ਪਿਆਰ ਦੀ ਰੌਂ ਠਾਠਾ ਮਾਰ ਉੱਠੀ ਤੇ ਪਦਾਰਥ ਵੱਲੋਂ ਵੈਰਾਗ ਦਾ ਵੇਗ ਚੜ ਆਇਆ। ਆਨੰਦਪੁਰ ਵਿਚ ਅੱਜ ਆਨੰਦ ਹੀ ਆਨੰਦ ਹੈ, ਦੀਵਾਨ ਭਰ ਰਿਹਾ ਹੈ, ਸਹਿਬ ਬੈਠੇ ਸ੍ਰਿਸ਼ਟੀ ਤਾਰ ਰਹੇ ਹਨ। ਗੁਰਦਾਸਪੁਰੇ ਦੀ ਸੰਗਤ ਰਤਾ ਪਛੜ ਕੇ ਪਹੁੰਚੀ, ਪਰ ਭੋਗ ਤੋਂ ਪਹਿਲਾਂ ਪਹੁੰਚ ਚੁੱਕੀ ਸੀ। ਦੀਵਾਨ ਵਿਚ ਜਦ ਉੱਪੜੇ ਤਾਂ ਅੱਗੇ ਅੱਗੇ ਬੀਬੀ ਜੀ, ਮਗਰ ਜਸਵੰਤ ਰਾਓ ਵਹੁਟੀ ਸਮੇਤ, ਉਹਦੇ ਮਗਰ ਸਾਰੀ ਸੰਗਤ ਤੇ ਸਭ ਤੋਂ ਪਿੱਛੇ ਭਾਈ ਦਿਓ ਤੇ ਉਹਨਾਂ ਦੀ ਨਾਲ। ਜਦ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕ ਚੁੱਕੇ ਤਦ ਬੀਬੀ ਨੇ ਉਹ ਚਾਵਾਂ ਨਾਲ ਪਾਲਿਆ ਚਕੋਦਰਾ ਚਰਨਾਂ ਵਿਚ ਧਰਿਆ। ਗਰੀਬ ਨਿਵਾਸ ਸਤਿਗੁਰ ਨੇ ਭੋਲੀ ਬਾਲਕੀ ਨੂੰ ਗੋਦ ਵਿਚ ਲੈ ਲਿਆ, ਮੇਰੀ ਧੀ, ਮੇਰੇ ਬੱਚੇ, ਪਿਆਰ ਦਿੱਤਾ। ਬੀਬੀ ਨੇ ਸਿਰ ਨੀਵਾਂ ਪਾ ਲਿਆ, ਤੇ ਜਸਵੰਤ ਰਾਓ ਨੇ ਜਰੀ ਬਾਦਲੇ ਦੇ ਜੋ ਚੋਗੇ ਪਹਿਨੇ ਹੋਏ ਸਨ ਸਾਰੇ ਉਤਾਰ ਕੇ ਸਤਿਗੁਰ ਦੇ ਚਰਨਾਂ ਵਿਚ ਧਰ ਦਿੱਤੇ। ਹੇਠਾਂ ਖੱਦਰ ਦੇ ਕੱਪੜੇ ਸਨ। ਬੀਬੀ ਪਹਿਲਾਂ ਹੀ ਖੱਦਰ ਵਿਚ ਸੀ। ਜਸਵੰਤ ਨੇ ਕੁਝ ਮੁਗਰਾਂ ਦੇ ਬਦਲੇ ਅੱਗੇ ਧਰੇ ਤੇ ਚਰਨਾਂ ਨੂੰ ਚੰਬੜ ਗਿਆ। ਸਭ ਤੱਕ ਰਹੇ ਸਨ। ਦੰਪਤੀ ਦੇ ਸੁਰੀਲੇ ਗਲੇ ਤੋਂ ਇਕ ਵੈਰਾਗ ਭਰੀ ਸੁਰ ਨਿਕਲੀ। ਸੁਰ ਕੀ ਸੀ? ਸਾਰੇ ਵਾਜੂ ਮੰਡਲ ਵਿਚ ਵੈਰਾਗ ਦੀ ਫਰਫਰਾਟ ਪੈ ਰਹੀ ਸੀ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ ਕੀਤੀ ਗਣੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖੱਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ। ਤਉ ਪ੍ਰਸਾਦੀ ਭੁੱਲੀਐ ਲੋਕ ਕਰਤ ਬਿਕਾਰ ਬਿਖੜੀ, ਪ੍ਰਭ ਨੇਰੋਂ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਢ ਭਉ ਜਲ ਫੇਰਿਆ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਢ ਭਉ ਜਲ ਫੇਰਿਆ। ਐਸ਼ਵਰ ਵਿਚ ਆਉਣਾ, ਸਰਬੰਸ ਅਰਪਣ ਕਰਕੇ ਚਰਨਾਂ ਵਿਚ ਰੱਖ ਕੇ ਵੈਰਾਗ ਕਰਨਾ ਬੜਾ ਦਰਦਨਾਕ ਦ੍ਰਿਸ਼ ਸੀ। ਸਾਵਣ ਦੀ ਵਰਖਾ ਵਾਂਗ ਕੁਰਬਾਨੀ ਦਾ ਭਾਵ ਸਾਰੇ ਨੇਤਰਾਂ ਤੋਂ ਸ਼ਹਿਬਰ ਲਵਾ ਰਿਹਾ ਸੀ। ਸਤਿਗੁਰਾਂ ਨੇ ਉਸ ਵੇਲੇ ਬਚਨ ਕੀਤਾ, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ, ਸੰਸਾਰ ਸਾਗਰ ਮੈਂ ਜਲ ਨਾ ਦਿਨੇ, ਕਿਨੇ ਨਾ ਦੁੱਤਰ ਭਾਖੇ, ਜਿਨ ਕੈ ਮਨ ਸਾਚਾ ਵਿਸ਼ਵਾਸ, ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ ਰਹਾ। ਚਰਨ ਸ਼ਰਨ ਪੂਰਨ ਪਰਮੇਸ਼ਰ, ਅੰਤਰ ਜਾਮੇ ਸਾਖਿਓ, ਜਾਨ ਬੂਝ ਆਪਣਾ ਕੀਓ, ਨਾਨਕ ਭਗਤਨ ਕਾ ਅੰਕੁਰ ਰਾਖਿਓ। ਗੁਰੂ ਕਾ ਇਹ ਵਾਕ ਰਾਗੀ ਸਿੰਘਾਂ ਨੇ ਚੁੱਕ ਲਿਆ ਤੇ ਸੁਰੀਲੀ ਆਵਾਜ਼ ਵਿਚ ਗਾਈ ਗਏ। ਜਸਵੰਤ ਰਾਓ ਦੀ ਇਸਤਰੀ ਨੇ ਵੀ ਇਸ ਆਵਾਜ਼ ਵਿਚ ਆਵਾਜ਼ ਮਿਲਾ ਕੇ ਸ਼ਬਦ ਵਿਚ ਸ਼ਬਦ ਹੋ ਗਈ। ਕੈਸਾ ਪਿਆਰਾ ਦ੍ਰਿਸ਼, ਕੈਸਾ ਬਲੀਦਾਨ ਸੀ। ਆਪਾ ਨਿਸ਼ਾਵਰੀ ਹੈ, ਇਕ ਰਾਜਸੀ ਅਮੀਰ ਆਪਣੀ ਗਰੀਬੀ ਵੀ ਇਸ ਵਿਚ ਹੋ ਕੇ ਸਰਬੰਸ ਅੱਗੇ ਧਰੀ ਬੈਠਾ, ਪਿੱਛੇ ਦੀ ਤਾਂਘ ਚੁਕਾ ਆਇਆ। ਉਸ ਦਿਲ ਦੀ ਜਾਂਚ ਕਰੋ ਜੋ ਇਸ ਤਰ੍ਹਾਂ ਸੰਸਾਰ ਤੋਂ ਟੁੱਟ ਗਿਆ। ਹੁਣ ਗੁਰੂ ਜੀ ਹਨ ਜਾਂ ਇਹ ਸਰੀਰ ਹੈ ਜਾਂ ਹੁਕਮ ਦੀ ਉਡੀਕ ਹੈ, ਜਿਸ ਨੇ ਪੀੜੀਆਂ ਦਾ ਤਨ ਪਿਆਰੇ ਦਾਤਾ ਜੀ ਦੇ ਪਾਵਨ ਚਰਨਾਂ ਵਿਚ ਧਰ ਦਿੱਤਾ, ਜਿਸ ਨੇ ਸਰੀਰ ਵੀ ਨਾਲ ਅਰਪ ਦਿੱਤਾ ਹੈ। ਹਾਂ, ਜਿਸ ਨੇ ਤਨ ਧਨ ਸੌਂਪਿਆ ਗੁਰੂ ਕੋ, ਸਿਰ ਵੀ ਦੀਆ ਨਾਲ, ਇਹ ਸੰਨਿਆਸ ਹੈ ਜਿਸ ਨੂੰ ਤਿਆਗ ਕਹਿੰਦੇ ਹਨ। ਜੋ ਕੁਛ ਸੀ ਸੋ ਗੁਰੂ ਅਰਪਣ, ਇਸ ਲਈ ਨਹੀਂ ਕਿ ਕੰਮ ਨਹੀਂ ਹੁੰਦਾ, ਪਰ ਇਸ ਲਈ ਕਿ ਹੁਣ ਆਪਣੇ ਪ੍ਰਾਏ ਦੀ ਵਿੱਥ ਨਹੀਂ ਰਹੀ, ਹੁਣ ਉਪਰਾ ਪਣ ਨਹੀਂ ਰਿਹਾ, ਹੁਣ ਸਭ ਕੋਈ ਤੇ ਸਭ ਕੁਝ ਗੁਰੂ ਦਾ ਦਿਸਦਾ ਹੈ। ਬ੍ਰਿਸ਼ ਦੇ ਡਾਲ ਨੂੰ ਬਾਕੀ ਦਾ ਸਾਰਾ ਹਿੱਸਾ ਆਪਣੇ ਆਪ ਤੋਂ ਉਪਰਾ ਨਹੀਂ ਪਾਸਦਾ, ਇਹ ਹੈ ਬ੍ਰਹਮ ਗਿਆਨ। ਹਾਂ ਦੀ ਪਾਲ ਟੁੱਟ ਗਈ ਹੈ ਸਾਰੀ, ਹੁਣ ਧਨ ਨੂੰ ਕਿਸ ਤਰ੍ਹਾਂ ਲੁਕਾ ਕੇ ਰੱਖੇ, ਕਿਸ ਤੋਂ ਲੁਕਾ ਕੇ ਰੱਖੇ, ਕਿਸ ਨੂੰ ਨਾ ਦੇਵੇ। ਗੁਰੂ ਸਮੁੰਦ ਨਦੀ ਸਭ ਸਿੱਖੀ ਮੁਜਬ, ਜਸਵੰਤ ਹੰਕਾਰ ਦੇ ਪਰਬਤਾਂ ਤੋਂ ਡਿੱਗਦਾ, ਹਉਮੈ ਦੇ ਮੈਦਾਨ ਝਾਕਦਾ ਤੇ ਪਾਰਦਰਸ਼ਕ ਮਾਇਆ ਦੇ ਰੇਤ ਥੱਲੇ ਲੰਘਦਾ, ਗੁਰੂ ਸਮੁੰਦਰ ਵਿਚ ਆਪਣਾ ਆਪ ਅਰਪਣ ਕਰ ਰਿਹਾ ਹੈ ਤੇ ਗੁਰੂ ਸਮੁੰਦਰ ਉਸ ਸਭ ਕੁਝ ਨੂੰ ਕੀ ਕਰਦਾ ਹੈ? ਸੰਸਾਰ ਦੇ ਭਲੇ ਵਿਚ ਖਰਚ ਦਿੰਦਾ ਹੈ? ਉਹ ਤਾਂ ਸਮੁੰਦਰ ਹੀ ਪਰਉਪਕਾਰਦਾ ਹੈ। ਹਾਂ, ਉਸ ਦਾ ਸਰੂਪ ਹੀ ਦਾਨ ਹੈ। ਨਦੀਆਂ ਵਿਚ ਪੈ ਰਹੀਆਂ ਹਨ, ਉਹ ਬੱਦਲ ਬਣ ਕੇ ਆਕਾਸ਼ੀ ਚਾੜ ਰਿਹਾ ਹੈ ਤੇ ਫਿਰ ਰਹਿਮਤ ਹੋ ਕੇ ਵਰਸਦਾ ਹੈ, ਜਗਤ ਸੁਖੀ ਵਸਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।